ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੀ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰ ਰਾਖਿਆ ਆਪਣੀ ਕਰ ਮਾਇਆ ਰਹਾਉ ਬਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕਟੈ ਸਭ ਤੇਰੇ ਗੁਰ ਨਯਣ ਬਯਣ ਗੁਰ ਗੁਰ ਕਰੋ ਗੁਰ ਸਤ ਕਵ ਨਰ ਕਹਿ ਜਿਨ ਗੁਰੂ ਨ ਦਿਖਿਓ ਨਾ ਕੀਓ ते अक्यथ संसार में जाम गुरु होए वल धने क्या गर्व दिजे जाम गुरु होए वल लख बाहे क्या किजे जाम गुरु होए वल ज्ञान अर ध्यान अनन पर जाम गुरु होए वल शब्द साखी सुसचै घर जो गुरु गुरु अहनस जपे दास पट बेनत कहे जो गुरु नाम हृदय में धरे से जन्म मरण दो थे रहे बेशुमार अथाय गंते अतुले ज्यों बुलावो त्यों नानक दास बोले जेता जियो पिंड सब तेरा तू अंतर जामी पुरख भगवान दासन दास कह जन नानक जेहा तू कराए त्या हों करी वखयान जागदी जोत जहरा जहूर हाजरा हजूर सर्व कला भरपूर चवर छतर तख दे मालक जुगो जुग अटल सतगुरु तन तन श्री गुरु ग्रंथ साहिब जी दी पावन हजूरी अंदर गुरुद्वारा मंजी साहिब दीवान हाल विखे तथा देश ते विदेशां दे अंदर अपने अपने घरां विच श्रद्धा पाओ भगती दे नाल पावन श्री दरबार साहिब तों अमृत वेले जो धन धन श्री गुरु ग्रंथ साहिब जी ने पावन हुक्म बख्शिश कीते हन जिस दी विचार सुन करन वास्ते जुड़ बैठी सात संगत जीओ सब तो पहला गुरु पातशाह दी बख्शी फतेह गुजाओ वाहिगुरु जी का खालसा वाहिगुरु जी की फतेह। धन धन गुरु अर्जन देव सत्य पातशाह ने मनुखां दी प्राणियां दी उस सांझी पीड़ा नूं देखदिया होया बड़ी बख्शिश कीती है। जदों मैं अमृत वेले श्री मुख वाक दा पाठ श्रवण कर रहा सी हुक्मनामा श्रवण कर रहा सी उस वेले तो हिरदे दे अंदर कई बलवले कई विचार कई ख्याल आए भई अज गुरु पातशाह ने जो बख्शिश कीती है इस तो मिलन वाली प्रेरणा नू लखां करोड़ां दी गिणती विच संगत ने जुड़ना है सुनना है उन्हां नाल किवें सांझ पाई जाए फिर गुरु पातशाह नूं ही नमस्कार कीती पातशाह मेहर करो कृपा करो तुहाडे जो उच्चतम श्रेष्ठ भाव ने कलयुगी जीवां वास्ते तथा हर प्राणी मात्र वास्ते एक तां इह भुलेखा जरूर सानू कढ़ना चाहीदा है पर असी कढ़ नहीं रहे कह रहे हां कर नहीं रहे खिमा करना तुसी आखोगे की कह रहे हैं की नहीं कर रहे असी इस उपदेश नू सारियां तक सांझा करन तों संकोच कर रहे पहली गल तां असी आप ही इस ते मंदे नहीं अमल नहीं करते जे अमल करदे होइए अज साडी जो मौजूदा दशा है चाहे वह व्यक्तिगत है ते चाहे वह पंथक तौर ते है जिस दशा नूं देख के हर पंथ दर्दी दा हिरदा बड़ा ही पीड़ित है। सत्संगत मैं हुणे हुणे दो महीने कैनेडा दीआं संगतां दे दर्शन करके आया इसे लई कुछ समय दी गैर हाजरी तो बाद तुहाडे दर्शन कर रहा पर हर प्राणी दी रसना तो जो कुछ सुनिया वो मैं इत्थे कह नहीं सकता पर तुसी सारे जानदे हो जे कदे गुरु दे दसे राह ते तुर पईए साडियां सारियां मुश्किलां हल हो जाणगियां। ਆ ਜਿਤਨੀਆਂ ਭੀੜਾਂ, ਜਿਤਨੀਆਂ ਚਿੰਤਾਵਾਂ, ਜਿਤਨੀਆਂ ਪੀੜਾਂ, ਜਿਤਨੀਆਂ ਉਲਝਣਾਂ ਸਾਡੇ ਰਾਹ ਵਿੱਚ ਆਈਆਂ ਨੇ, ਸਭ ਦੂਰ ਹੋ ਜਾਣਗੀਆਂ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੱਸਣ ਵਾਲੇ ਸਮਰੱਥ ਗੁਰੂ ਨੇ। ਤਾਂ ਜਦੋਂ ਇਸ ਪਾਵਨ ਸ਼ਬਦ ਦੇ ਮੈਂ ਅਰਥ ਪੜ੍ਹ ਰਿਹਾ ਸੀ, ਭਾਵੇਂ ਉਹਨਾਂ ਵਿੱਚ ਅਰਥ ਲਿਖਣ ਵਾਲੇ ਟੀਕਾਕਾਰ ਜੀ ਨੇ ਜੋ ਲਿਖਿਆ, ਮੈਂ ਮੁਬਾਰਕ ਨਮਸਕਾਰ ਕਰਦਾ, ਪਰ ਮੇਰੀ ਤੁਛ ਬੁੱਧੀ ਵਿੱਚ ਜੋ ਆਇਆ ਮੈਂ ਉਹ ਤੁਹਾਨੂੰ ਕਹਿਣੋਂ ਰਹਿ ਨਹੀਂ ਸਕਦਾ, ਕਿਉਂਕਿ ਹਰ ਬੰਦਾ ਪੀੜਿਤ ਹੈ। ਵਿਅਕਤੀਗਤ ਤੌਰ 'ਤੇ ਜਿਸ ਜਿਸ ਮਨੁੱਖ ਨਾਲ ਗੱਲ ਕੀਤੀ ਹੈ, ਸਾਰੇ ਪੀੜਿਤ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਫਰਮਾਉਂਦੇ ਨੇ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਜਿਸ ਵੀ ਵਿਅਕਤੀ ਨਾਲ, ਚਾਹੇ ਕੋਈ ਵੱਡਾ ਹੈ, ਚਾਹੇ ਛੋਟਾ ਹੈ, ਚਾਹੇ ਕੋਈ ਗਿਆਨੀ ਹੈ, ਚਾਹੇ ਕੋਈ ਅਗਿਆਨੀ ਹੈ, ਚਾਹੇ ਕੋਈ ਗ੍ਰਸਤੀ ਹੈ, ਚਾਹੇ ਕੋਈ ਤਿਆਗੀ ਹੈ, ਜਿਹਦੇ ਨਾਲ ਗੱਲ ਕਰਕੇ ਵੇਖੋ, ਆਪ ਹੀ ਬੜਾ ਪੀੜਿਤ ਹੈ। ਪਾਤਸ਼ਾਹ ਉਹਦੀ ਮੋਹਰ ਲਾ ਰਹੇ ਨੇ, ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਅਤੇ ਉੱਧਰ ਗੁਰੂ ਨਾਨਕ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜੋ ਦੀਸੈ ਸੋ ਸੋ ਰੋਗੀ, ਤਥਾ ਨਾਨਕ ਦੁਖੀਆ ਸਭ ਸੰਸਾਰ। ਇਹਨਾਂ ਸਾਰੇ ਸ਼ਬਦਾਂ ਦੇ ਭਾਵ ਤੁਸੀਂ ਸਮਝ ਗਏ। ਹੁਣ ਸਵਾਲ ਤੇ ਹੈ ਕਿ ਦੁਖੀ ਤੇ ਸਾਰੇ ਨੇ, ਪਰ ਸੁਖੀ ਕਿਵੇਂ ਹੋਈਏ? ਇਹ ਗੁਰੂ ਪਾਤਸ਼ਾਹ ਤੋਂ ਬਖਸ਼ਿਸ਼ ਕਰ ਲੈਣੀ। ਮੈਂ ਸੋਚ ਰਿਹਾ ਸੀ ਵੀ ਜਿਹੜੇ ਸਾਰੇ ਹੀ ਦੁਖੀ ਨੇ, ਫਿਰ ਸਾਡੀ ਕਿਵੇਂ ਬਚਾਇਆ ਹੋਵੇ? ਤਾਂ ਮੈਨੂੰ ਇੱਕ ਗੱਲ ਬਚਪਨ ਤੋਂ ਸਮਝ ਆਈ ਕਿ ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ, ਸਾਨੂੰ ਲਿਖਣਾ ਨਹੀਂ ਆਉਂਦਾ ਸੀ, ਸਾਨੂੰ ਪੜ੍ਹਨਾ ਨਹੀਂ ਆਉਂਦਾ ਸੀ, ਅਸੀਂ ਆਉਂਦੇ ਸੀ ਇਹ ਸਵਾਲ ਬੜੇ ਔਖੇ ਨੇ, ਇਹ ਜਮ੍ਹਾਂ ਕਰਨੀ, ਇਹ ਤਫਰੀਕ ਕਰਨੀ, ਇਹ ਤਕਸੀਮ ਕਰਨੀ, ਇਹ ਘਟਾਓ ਕਰਨਾ, ਇਹ ਵਧਾਓ ਕਰਨਾ, ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਪਰ ਜਦੋਂ ਉਸਤਾਦ ਜੀ ਨੇ ਤਰੀਕਾ ਦੱਸਿਆ, ਉਹੀ ਔਖੀ ਗੱਲ ਸੌਖੀ ਹੋ ਗਈ। ਅੱਜ ਅਸੀਂ ਵੱਡੀਆਂ ਵੱਡੀਆਂ ਰਕਮਾਂ ਜੋੜ ਲੈਂਦੇ ਹਾਂ, ਅੱਜ ਅਸੀਂ ਵੱਡੀਆਂ ਵੱਡੀਆਂ ਰਕਮਾਂ ਨੂੰ ਜਨਮ ਦੇਣ ਦੇ ਸਮਰੱਥ ਹੋ ਗਏ। ਬਸ ਇਹ ਗੱਲ ਸਦਾ ਧਿਆਨ ਵਿੱਚ ਰੱਖੋ, ਔਖੀ ਤਾਂ ਜ਼ਰੂਰ ਹੈ, ਪਰ ਜੇ ਗੁਰੂ ਦਾ ਪੱਲਾ ਫੜ ਲਵਾਂਗੇ, ਜੇ ਗੁਰੂ ਦੇ ਦੱਸੇ ਤਰੀਕੇ ਨਾਲ ਚੱਲ ਪਵਾਂਗੇ, ਔਖੀ ਸੌਖੀ ਹੋ ਜਾਏਗੀ। ਇਸੇ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਸੰਗਤਾਂ ਤੇ ਬਹੁਤ ਨੇ, ਬੜੀ ਗੁਰੂ ਦੀ ਕਿਰਪਾ ਹੈ, ਆਵਾਜ਼ ਬੜੀ ਘੱਟ ਹੈ, ਇੱਕ ਵਾਰੀ ਪਿਆਰ ਵਿੱਚ ਜੁੜੋਗੇ ਤੇ ਫਿਰ ਆਵਾਜ਼ ਵੱਧ ਜਾਏਗੀ। ਨੇਤਰ ਮੁੰਦੋ, ਹੱਥ ਜੋੜੋ, ਇੱਕ ਦੂਜੇ ਵੱਲ ਤੱਕਣ ਦਾ ਵਿਚਾਰ ਕਤਈ ਤਿਆਗ ਦਿਓ, ਤੇ ਆਪਾਂ ਸਾਰੇ ਜਿਸ ਪੀੜਾ ਨਾਲ ਪੀੜਤ ਆ ਉਹਦਾ ਹੱਲ ਦੱਸਣ ਲੱਗੇ ਨੇ ਗੁਰੂ ਜੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਕਿਸੇ ਇੱਕ ਦਾ ਨਾਮ ਨਹੀਂ ਲਿਆ, ਕਿਸੇ ਇਸਤਰੀ ਪੁਰਸ਼ ਵੱਡੇ ਛੋਟੇ, ਗਿਆਨੀ ਅਗਿਆਨੀ, ਕਿਸੇ ਜੱਟ ਖੱਤਰੀ ਭਾਪੇ ਦੀ ਗੱਲ ਨਹੀਂ ਕੀਤੀ। ਉਹ ਗੁਰੂ ਦੇ ਸਿੱਖ ਖਵਾਉਣ ਵਾਲੇ ਮੇਰੇ ਮਿੱਤਰੋ, ਇਉਂ ਕਿਹਾ ਹੈ, ਜੇ ਤੁਸੀਂ ਇਹਨਾਂ ਪੀੜਾਂ ਤੋਂ ਬਚਣਾ ਚਾਹੁੰਦੇ ਹੋ, ਉਹ ਲੀਡਰੋ, ਉਹ ਵਰਕਰੋ, ਉਹ ਆਗੂਓ, ਜੇ ਤੁਸੀਂ ਚਾਹੁੰਦੇ ਹੋ ਕਿ ਇਸ ਘੁੰਮਣ ਘੇਰੀ ਵਿੱਚੋਂ ਤੁਹਾਡੀ ਬੇੜੀ ਨਿਕਲ ਜਾਏ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ। ਗੁਰੂ ਦੀ ਹਜ਼ੂਰੀ ਵਿੱਚ ਆਉਣ ਤੋਂ ਪਹਿਲਾਂ, ਗੁਰੂ ਸੰਗਤ ਦੇ ਸਨਮੁਖ ਹੋਣ ਤੋਂ ਪਹਿਲਾਂ ਬੜੇ ਸਿੱਖਿਆ ਦੇਣ ਵਾਲੇ ਆਉਂਦੇ ਜੇ, ਬੜੇ ਪ੍ਰੇਰਨਾ ਦੇਣ ਵਾਲੇ ਆਉਂਦੇ ਨੇ ਬਈ ਆਹ ਗਿਆਨੀ ਜੀ ਜ਼ਰੂਰ ਕਹਿ ਦਿਓ ਆਹ ਕਿਉਂ। ਮੈਂ ਕਿਹਾ ਨਾ ਬਾਈ ਮੇਰੇ ਵੱਸ ਦੀ ਰੋਗ ਨਹੀਂ, ਜੋ ਮੇਰਾ ਗੁਰੂ ਮੈਨੂੰ ਮੇਰੇ ਤੋਂ ਕਹਾਏਗਾ ਮੈਂ ਜ਼ਰੂਰ ਕਹਾਂਗਾ। ਇਸ ਵਾਸਤੇ ਤੁਸੀਂ ਵੀ ਧੀਰਜ ਨਾਲ ਗੱਲ ਨੂੰ ਸੁਣੋ ਅਤੇ ਸਮਝੋ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਰਾਗ ਬਿਲਾਵਲ ਪਹਿਲਾ ਪੰਜਵਾਂ, ਦੁੱਪ ਦੇ ਘਰ ਪੰਜਵਾਂ, ਇਹਨੂੰ ਆਪਾਂ ਨੇ ਦੋ ਪਦੇ ਨਹੀਂ ਕਹਿਣਾ ਦੁੱਪ ਦੇ, ਕਿਉਂਕਿ ਔਂਕੜ ਦਾ ਹੋੜਾ ਨਹੀਂ ਬਣਾਉਣਾ। ਮਤਲਬ ਤਾਂ ਹੈ ਕਿ ਪਦਾ ਇੱਕ ਵੀ ਹੁੰਦਾ ਫਿਰ ਦੋ ਵੀ ਹੁੰਦੇ, ਇੱਕ ਪਦਾ ਹੋਵੇ ਤਾਂ ਲਿਖਿਆ ਇੱਕ ਪਦਾ ਇੱਕ ਤੁਕਾ, ਇੱਥੇ ਦੁੱਪ ਦੇ, ਇਹ ਦੋ ਪਦੇ ਹਨ ਇਸ ਸ਼ਬਦ ਦੇ। ਅਤੇ ਘਰ ਪੰਜਵਾਂ, ਪੰਜਵੇਂ ਘਰ ਵਿੱਚ ਇਸ ਦਾ ਉਚਾਰਨ ਕਰਨ ਦੀ ਸੇਧ ਮਿਲ ਗਈ, ਫਿਰ ਮੰਗਲਾਚਰਨ ਕੀਤਾ, ਆਪਣੇ ਗੁਰੂ ਨੂੰ ਇਸ ਨੂੰ ਯਾਦ ਕੀਤਾ, ਇੱਕ ਓਅੰਕਾਰ ਉਹ ਪਰਮਾਤਮਾ ਜੋ ਇੱਕ ਹੈ, ਉਹ ਪਰਮਾਤਮਾ ਜੋ ਸਰਵ ਸ਼ਕਤੀਵਾਨ ਹੈ, ਉਹ ਪਰਮਾਤਮਾ ਜੋ ਸਰਵ ਵਿਆਪਕ ਹੈ। ਬਹੁਤਿਆਂ ਨੂੰ ਤਾਂ ਹਾਲੀ ਇੱਕ ਓਅੰਕਾਰ ਹੀ ਉਚਾਰਨ ਕਰਨਾ ਨਹੀਂ ਆਉਂਦਾ, ਕੋਈ ਆਉਂਦਾ ਇਕਮਕਾਰ, ਕੋਈ ਆਉਂਦਾ ਏਕਮਕਾਰ, ਅਰੇ ਭਾਈ ਇਸ ਦਾ ਉਚਾਰਨ ਹੈ ਇੱਕ ਓਅੰਕਾਰ, ਪਰਮਾਤਮਾ ਇੱਕ ਹੈ, ਉਹ ਸਰਵ ਸ਼ਕਤੀਵਾਨ ਹੈ, ਪੈਦਾ ਵੀ ਉਹ ਕਰਦਾ, ਪਾਲਦਾ ਵੀ ਉਹ ਹੈ, ਮਾਰਦਾ ਵੀ ਉਹ ਹੈ, ਸਾਨੂੰ ਕੋਈ ਤਿੰਨ ਦੇਵਤਿਆਂ ਦੇ ਪਿੱਛੇ ਫਿਰਨ ਦੀ ਲੋੜ ਨਹੀਂ, ਉਹੀ ਸਰਵ ਵਿਆਪਕ ਹੈ। ਇਸ ਲਈ ਗੁਰੂ ਨਾਨਕ ਦੇਵ ਜੀ ਦੀ ਹਰ ਬਾਣੀ ਹਰ ਸ਼ਬਦ ਦਾ ਸੰਦੇਸ਼ ਉਪਦੇਸ਼ ਆਦੇਸ਼ ਇੱਕੋ ਹੈ, ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ, ਆਪਣੇ ਆਪਣੇ ਹਿਰਦੇ ਵਿੱਚ ਉਚਾਰਨ ਚੰਗੀ ਤਰ੍ਹਾਂ ਪਕਾ ਲਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਸੋਝੀ ਗਿਆਨ ਸਮਝ ਆਉਂਦੀ ਹੈ, ਕਿਉਂਕਿ ਪ੍ਰਸਾਦ ਅੱਖਰ ਗੁਰਬਾਣੀ 'ਚ ਤਿੰਨ ਰੂਪਾਂ ਵਿੱਚ ਆਉਂਦਾ, ਪ੍ਰਸਾਦ ਦੱਦੇ ਨੂੰ ਔਂਕੜ ਵਾਲਾ ਵੀ ਆਉਂਦਾ, ਪ੍ਰਸਾਦ ਦੱਦਾ ਮੁਕਤਾ ਵੀ ਆਉਂਦਾ, ਪ੍ਰਸਾਦ ਦੱਦੇ ਨੂੰ ਸਿਹਾਰੀ ਨਾਲ ਵੀ ਆਉਂਦਾ। ਉਚਾਰਨ ਤਿੰਨਾਂ ਦਾ ਪ੍ਰਸਾਦ ਹੈ, ਜਿੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ ਹੈ ਉਹਦਾ ਅਰਥ ਹੈ ਕਿਰਪਾ, ਜਿੱਥੇ ਸਿਹਾਰੀ ਨਾਲ ਆ ਗਿਆ ਕਿਰਪਾ ਦੁਆਰਾ, ਅਤੇ ਜਿੱਥੇ ਪ੍ਰਸਾਦ ਦੱਦਾ ਮੁਕਤਾ ਆਏਗਾ ਉਹਦੇ ਨਾਲ ਕੋਈ ਸੰਬੰਧ ਕੀ ਹੋਵੇਗਾ, ਪ੍ਰਪੋਜੀਸ਼ਨ ਹੋਵੇਗੀ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1143 ਅੰਕ 'ਤੇ ਗੁਰਪੂਰਾ ਪੂਰਾ ਪ੍ਰਸਾਦ, ਉੱਥੇ ਦੱਦਾ ਮੁਕਤਾ ਹੈ ਦੇਖ ਲਿਓ। ਤੋ ਮਤਲਬ ਕਹਿਣ ਤੋਂ ਇਹ ਤਾਂ ਉੱਪਰਲੇ ਸਿਰਲੇਖ ਦੀ ਵਿਆਖਿਆ ਹੋ ਗਈ। ਹੁਣ ਗੁਰੂ ਪਾਤਸ਼ਾਹ ਦੱਸਣਾ ਕਰਦੇ ਨੇ ਬਈ ਪੀੜਾ ਤਾਂ ਜ਼ਰੂਰ ਸੀ। ਟੀਕਾਕਾਰਾਂ ਨੇ ਲਿਖਿਆ ਜੀ ਜਿਸ ਮਨੁੱਖ ਨੇ ਇਉਂ ਕਰ ਲਿਆ, ਮੇਰੀ ਤੁੱਛ ਬੁੱਧੀ ਵਿੱਚ ਆਉਂਦਾ ਗੁਰੂ ਸਾਹਿਬ ਆਪਣਾ ਅਨੁਭਵ ਦੱਸਦੇ ਨੇ, ਜਿਵੇਂ ਮਾਤਾ ਪਿਤਾ ਆਪਣੇ ਪੁੱਤਰਾਂ ਧੀਆਂ ਨੂੰ ਆਪਣਾ ਅਨੁਭਵ ਦੱਸਦੇ ਨੇ ਬਈ ਸਾਨੂੰ ਤਾਂ ਇਉਂ ਕਾਮਯਾਬੀ ਹੋਈ। ਇਸੇ ਤਰ੍ਹਾਂ ਉਸਤਾਦ ਆਪਣੇ ਵਿਦਿਆਰਥੀਆਂ ਨੂੰ ਕਹਿੰਦਾ ਬਈ ਮੈਨੂੰ ਇਉਂ ਕਾਮਯਾਬੀ ਹੋਈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਈ ਮੈਨੂੰ ਤਾਂ ਇਉਂ ਕਾਮਯਾਬੀ ਹੋਈ। ਗੁਰਪੂਰਾ ਆਰਾਧਿਆ, ਹੁਣ ਗੁਰੂ ਪੂਰੇ ਨੂੰ ਆਰਾਧਨਾ ਕਿਵੇਂ ਹੈ, ਗੁਰੂ ਪੂਰੇ ਦੀ ਸਿੱਖਿਆ ਨੂੰ ਚੇਤੇ ਰੱਖਿਆ, ਗੁਰੂ ਪਾਤਸ਼ਾਹ ਨੇ ਕੀ ਢੰਗ ਦੱਸਿਆ, ਕੀ ਤਰੀਕਾ ਦੱਸਿਆ। ਜੇ ਗੁਰੂ ਪੂਰੇ ਦੀ ਗੱਲ ਚੇਤੇ ਨਹੀਂ ਰੱਖਾਂਗੇ ਤਾਂ ਫਿਰ ਆਰਾਧਿਆ ਕੀ ਹੈ। ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ, ਐਸੀ ਗੁਰੂ ਨੇ ਜੁਗਤ ਦੱਸੀ, ਐਸੀ ਤਰੀਕਾ ਢੰਗ ਮੈਥਡ ਵਿਧੀ ਦੱਸੀ, ਸਾਰੇ ਹੀ ਦੁੱਖ ਮੁੱਕ ਗਏ, ਸਾਰੇ ਹੀ ਦੁੱਖ ਮੇਰੇ ਤੋਂ ਦੂਰ ਹੋ ਗਏ। ਅਤੇ ਰਾਖਣ ਹਾਰੇ ਰਾਖੇ ਆ, ਹੁਣ ਇੱਥੇ ਰਾਖਣ ਹਾਰੇ ਦੇ ਲਾਰੇ ਨੂੰ ਦੋ ਲਾਵਾਂ ਨੇ, ਰਾਖਣ ਹਾਰੇ ਰੱਖਣ ਵਾਲੇ ਨੇ, ਜਿਹੜਾ ਰੱਖਣ ਦੀ ਸਮਰੱਥਾ ਰੱਖਦਾ ਰਾਖੇ ਆ। ਆਪਣੀ ਕਰ ਮੈਂ ਆਪਣੀ ਮਿਹਰ ਕਰ, ਗੁਰੂ ਨੇ ਐਸੀ ਯੁਕਤੀ ਦੱਸੀ, ਐਸਾ ਤਰੀਕਾ ਦੱਸਿਆ, ਐਸਾ ਢੰਗ ਦੱਸਿਆ। ਲਓ ਪਿਆਰਿਓ, ਜੇ ਆਪਾਂ ਵੀ ਸਾਰੇ ਗੁਰੂ ਦੇ ਦੱਸੇ ਰਾਹ 'ਤੇ ਤੁਰ ਪਈਏ। ਇੱਕ ਸ਼ਬਦ ਆਉਂਦਾ ਮਾਰੂ ਰਾਗ ਵਿੱਚ, ਜਿਸ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਉਂਦੇ ਨੇ ਬਈ ਗੁਰੂ ਦੀ ਸੰਗਤ ਵਿੱਚ ਆਉਣ ਦਾ ਕੀ ਲਾਭ ਹੋਇਆ। ਕਹਿੰਦੇ ਜਬ ਤੇ ਸਾਧੂ ਸੰਗ ਭਇਆ, ਜਬ ਤੇ ਸਾਧੂ ਸੰਗ ਭਇਆ ਤਬ ਛੋੜ ਗਏ ਨਿਗਾਰ। ਨਿਗਾਰ ਦਾ ਮਤਲਬ ਹੈ ਨਿਗਾਹ ਰੱਖਣ ਵਾਲੇ, ਚਿੱਤਰ ਗੁਪਤ, CID ਜੋ ਸਾਡੇ ਕੀਤੇ ਹੋਏ ਕੰਮਾਂ 'ਤੇ ਨਜ਼ਰ ਰੱਖਦੇ ਨੇ, ਜਿਹੜਾ ਪ੍ਰੈਕਟੀਕਲ ਕੰਮਾਂ ਨੂੰ ਨਿਖਦਾ ਉਹਨੂੰ ਕਹਿੰਦੇ ਨੇ ਚਿੱਤਰ, ਜਿਹੜਾ ਸਾਡੀਆਂ ਅੰਦਰ ਦੀਆਂ ਸੋਚਾਂ ਨੂੰ ਫੁਰਨਿਆਂ ਨੂੰ ਨੋਟ ਕਰਦਾ ਗੁਪਤ। ਕਹਿੰਦੇ ਉਹ ਸਾਰੇ ਮੇਰਾ ਖਹਿੜਾ ਛੱਡ ਗਏ, ਜਬ ਤੇ ਸਾਧੂ ਸੰਗ ਭਇਆ ਤਬ ਛੋੜ ਗਏ ਨਿਗਾਰ, ਜਿਸ ਕੀ ਅਟਕ ਤਿਸ ਤੇ ਛੁੱਟੀ ਤੋ ਕਹਾਂ ਕਰੇ ਕੋਟਵਾਰ। ਹੁਣ ਮੇਰਾ ਧਰਮ ਰਾਜਾ ਕੀ ਵਿਗਾੜ ਸਕਦਾ ਹੈ। ਦੇਖੋ ਇਹ ਤਰੀਕਾ ਹੈ ਸਮਝਾਉਣ ਦਾ, ਗੁਰੂ ਪਾਤਸ਼ਾਹ ਆਪਣੇ ਤੇ ਟੁਕਾ ਕੇ ਸਾਨੂੰ ਸਮਝਾ ਰਹੇ ਨੇ। ਜੇ ਅਸੀਂ ਉਹਨਾਂ ਦੇ ਦੱਸੇ ਰਾਹ 'ਤੇ ਚੱਲਾਂਗੇ, ਸਾਡੀ ਕਹਾਣੀ ਦੇ ਵਿਗੜਨ ਦਾ ਕਾਰਨ ਇੱਕੋ ਇੱਕ ਹੈ, ਰਾਹ ਕਹੀਂ, ਰਾਹੀ ਕਹੀਂ, ਰੈਬਰ ਕਹੀਂ, ਯੂੰ ਵੀ ਭਲਾ ਰਾਹ ਤੈਅ ਹੋਆ ਹੈ ਕਹੀਂ, ਰਸਤਾ ਹੋਰ ਹੈ, ਰਾਹੀ ਕਿਤੇ ਹੋਰ ਹੀ ਤੁਰਿਆ ਜਾਂਦਾ, ਰੈਬਰ ਕੁਝ ਹੋਰ ਹੀ ਦੱਸ ਰਿਹਾ। ਭਾਈ ਜੋ ਕੁਝ ਰੈਬਰ ਦੱਸ ਰਿਹਾ ਉਹਦੇ 'ਤੇ ਤੁਰਨ ਲੱਗ ਪਓ ਅਤੇ ਮਸਲਾ ਹੱਲ ਹੋ ਜਾਏਗਾ। ਗੁਰੂ ਪਾਤਸ਼ਾਹ ਆਪਣੇ 'ਤੇ ਟੁਕਾ ਕੇ ਕਹਿ ਰਹੇ ਨੇ, ਕੀ ਕਹਿੰਦੇ ਨੇ, ਪੜੋ ਜੀ ਆਰੰਭ ਤੋਂ।
ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ।
ਹੁਣ ਸ਼ਬਦ ਦੇ ਅਖਰੀ ਅਰਥ ਕੋਈ ਔਖੇ ਨਹੀਂ, ਸਿੰਘ ਸਾਹਿਬ ਦਾ ਅਭਿਆਸ ਬੜਾ ਹੈ, ਪੜ੍ਹਦੇ ਬੜੇ ਟਕਾ ਨਾਲ ਨੇ, ਸਮਝ ਸਮਝ ਕੇ ਵਿਸਰਾਮ ਦੇ ਕੇ ਗੱਲ ਸਮਝ ਆ ਜਾਂਦੀ। ਅਖਰੀ ਅਰਥ ਤੁਸੀਂ ਸਮਝ ਗਏ, ਅਵਰ ਉਪਾਵ ਸਭ ਤਿਆਗੇ ਆ। ਇਹ ਕੌਣ ਕਹਿ ਰਿਹਾ? ਗੁਰੂ ਪਾਤਸ਼ਾਹ ਆਪ ਕਹਿ ਰਹੇ, ਬਈ ਮੈਂ ਹੋਰ ਸਾਰੇ ਯਤਨ ਛੱਡ ਦਿੱਤੇ ਹਨ, ਅਵਰ ਉਪਾਵ ਸਭ ਤਿਆਗੇ। ਯਤਨ ਤੇ ਬਹੁਤ ਨੇ, ਹਰ ਕੋਈ ਆਪਣੀ ਆਪਣੀ ਸਮਰੱਥਾ ਨਾਲ ਕਰਦਾ। ਪੜ੍ਹੋ ਬਾਣੀ, ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੇ ਹੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਿਹਾ ਸਮਾਈ। ਇਸੇ ਧਰਤੀ ਉੱਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣਾ ਜੀਵਨ ਬਤੀਤ ਕੀਤਾ। ਜਰਾ ਨਜ਼ਰ ਮਾਰੋ ਕਿੰਨੀਆਂ ਮੁਸ਼ਕਲਾਂ ਆਈਆਂ। ਪ੍ਰਿਥੀ ਚੰਦ ਜੀ ਜਿਹੜੇ ਵੱਡੇ ਭਰਾਤਾ ਨੇ, ਉਹਨਾਂ ਦੇ ਯਤਨਾਂ ਨਾਲ ਹੀ ਇੰਨੀਆਂ ਮੁਸ਼ਕਲਾਂ ਆਈਆਂ। ਸੁਲੀ ਖਾਨ ਚੜ੍ਹਾਈ ਕਰਕੇ ਆ ਗਿਆ, ਉਹ ਬੈਠਾ ਪਿੰਡ ਹੇਰ ਜਿੱਥੇ ਉਹਨਾਂ ਦਾ ਕੋਈ ਡੇਰਾ ਸਥਾਨ ਸੀ। ਬੜੀ ਉਹਨਾਂ ਨੇ ਆਓ ਭਗਤ ਕੀਤੀ, ਜ਼ਿਆਫਤ ਕੀਤੀ, ਬਈ ਕੱਲ੍ਹ ਨੂੰ ਮੇਰਾ ਕੰਮ ਰਾਸ ਕਰ ਦੇਣਾ। ਸੁਲੀ ਖਾਨ ਅੰਮ੍ਰਿਤਸਰ ਵਿੱਚ ਵੀ ਚਿੰਤਾ ਅਤੇ ਫਿਕਰ ਹੋ ਗਿਆ। ਗੁਰੂ ਕੇ ਸਿੱਖਾਂ ਨੇ ਜੋ ਸਲਾਹ ਮਸ਼ਵਰਾ ਕੀਤਾ, ਪਾਤਸ਼ਾਹ ਨੇ ਬਾਣੀ 'ਚ ਲਿਖਿਆ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨ ਖੁਪ ਜਾਓ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ। ਦੇਖੋ ਇਤਿਹਾਸ ਨੂੰ ਪੜ੍ਹੇ ਤੋਂ ਬਿਨਾਂ ਗੱਲ ਬਣੇਗੀ ਨਹੀਂ। ਗੁਰੂ ਮਹਾਰਾਜ ਨੇ ਆਪਣੇ ਜੀਵਨ ਵਿੱਚ ਇਹ ਸਭ ਕੁਝ ਹੰਡਾਇਆ। ਇਹ ਨਹੀਂ ਕਿ ਤੁਹਾਨੂੰ ਮੈਨੂੰ ਮੁਸ਼ਕਲਾਂ ਆਉਂਦੀਆਂ ਨੇ, ਮੁਸ਼ਕਲਾਂ ਤਾਂ ਸਾਰਿਆਂ ਨੂੰ ਆਉਂਦੀਆਂ ਨੇ, ਆਈਆਂ ਉਹਨਾਂ 'ਤੇ ਵੀ ਆਈਆਂ। ਮਤਾ ਦਾ ਮਤਲਬ ਹੈ ਮਸ਼ਵਰਾ, ਸਲਾਹ, ਰਾਏ ਦਿੱਤੀ। ਮਹਾਰਾਜ ਕੋਈ ਚਿੱਠੀ ਭੇਜਣੀ ਚਾਹੀਦੀ ਹੈ, ਸੁਲੀ ਖਾਨ ਦਾ ਕੀ ਵਿਗਾੜਿਆ ਸੀ, ਕਿਉਂ ਚੜ੍ਹਾਈ ਕਰਕੇ ਆ ਰਹੇ ਹਾਂ। ਮਹਾਰਾਜ ਚੁੱਪ ਰਹੇ, ਮਹਾਰਾਜ ਜੇ ਚਿੱਠੀ ਨਹੀਂ ਭੇਜਣੀ, ਦੋ ਮੋਹਤਬਿਰ ਬੰਦੇ ਭੇਜੀਏ, ਬਾਬਾ ਬੁੱਢਾ ਜੀ ਨੂੰ ਭੇਜੀਏ, ਭਾਈ ਗੁਰਦਾਸ ਜੀ ਨੂੰ ਭੇਜੀ। ਮਹਾਰਾਜ ਚੁੱਪ ਰਹੇ, ਮਹਾਰਾਜ ਇਹ ਵੀ ਨਹੀਂ ਕਰਨਾ, ਫਿਰ ਕੁਝ ਤਾਂ ਕਰੀਏ। ਅਤੇ ਗੁਰੂ ਸਾਹਿਬ ਨੇ ਜੋ ਕਿਹਾ ਉਹ ਤੁਹਾਡੇ ਸਾਹਮਣੇ, ਆਖਿਆ ਮੈਂ ਸਭ ਕਿਤੇ ਛੋੜ ਪ੍ਰਭ ਤੂੰ ਹੀ ਤੇ ਆਇਆ। ਮੈਂ ਨਹੀਂ ਕੋਈ ਚਿੱਠੀ ਭੇਜਣੀ, ਮੈਂ ਨਹੀਂ ਕੋਈ ਬੰਦੇ ਭੇਜਣੇ, ਆਪਾਂ ਤਾਂ ਉਸ ਵਾਹਿਗੁਰੂ ਨੂੰ ਯਾਦ ਕਰਨਾ। ਅੱਜ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਰਨ ਪਿਆਰਿਓ, ਜੇ ਸਾਰੇ ਦੁੱਖਾਂ ਤੋਂ ਬਚਣਾ ਹੈ ਤੇ ਆਹ ਕੰਮ ਕਰੋ। ਅਵਰ ਉਪਾਵ ਸਭ ਤਿਆਗ ਗਿਆ, अवर उपाव सब त्यागया। मेरे कहने ना कहा जे, अपने अंदरों कहो, अपने हिरदे की तख्ती से पका लिख लो। अज गुरु अर्जन देव पातशाह ने यह हुक्म किया, सानू जीवन जाच दस रहे ने। सचमुच गुरबाणी जीवन जाच है, असी जीवन जाच छड़ गए, असी पाठ करन कराउन तक रह गए, जीवन जाच नहीं रही। खिमा करना, जे जीवन जाच हुंदी साडे लीडरां दी, आगुआं दी, साडे सिखां दी, सानू कोई मुश्किल आउण दा मतलब ही नहीं सी कोई। पर गुरु अर्जन देव पातशाह कहिंदे हाली भी कुछ नहीं बिगड़िया, अज हूं कछ बिगड़ियो नहीं, हाली भी कुछ नहीं बिगड़े। कहिंदे सवेर दा भुलिया शाम नूं घर आ जाए, उन्हूं भुलिया ही ना समझो, डुले बेर चुके झोली च पा लो, डुले बेरां दा बिगड़िया ही कख नहीं। हाली भी संभलीए, हाली भी संभलीए, ते गुरु जी तो सिख्या लईए। गुरु जी सिख्या दे रहे ने, भाई मैं ते आ कम करदा, अवर उपाव सब त्यागया, अवर उपाव सब त्यागया। दारू नाम लेया, दारू नाम लेया, हुण दारू ते आपां लैंदे ही हाँ, शरीरक तकलीफ हो जाए दवाई ते लैंदे ही हाँ, लैनी चाहीदी है। उस दवाई तो बिना शरीरक रोग नहीं मिटदे, पर इत्थे ते रोग ही होर ने, इत्थे ते बीमारियां ही होर चंबड़ गईयां ने। पातशाह कहिंदे ने इन्हां बीमारियां नूं दूर करन वास्ते मैं नहीं किसे दुनियावी वैद कोल जांदा, मैं नहीं किसे अमीर वजीर कोल जांदा, मैं ते आ कम करदा हाँ, तुसी भी करके देख लो। हुण बंदियां दा सुभाव बणिया होया, मेरा भी है, असी किसे डाक्टर तो कोई दवाई लईए, पुछदे डाक्टर साहब की मैनू की पैदा करेगा, इहदे नाल मैनू की होवेगा। फिर पातशाह अगली पंक्ति भी दसदे ने, जदों दारू नाम लवांगे ताप पाप सब मिट गए, ताप ताप सब मिटे रोग, मिटे रोग ताप पाप, ताप पाप सब मिटे रोग, ताप पाप सब मिटे रोग। ताप तीन तरह के ताप कहे जाते हैं, आद ब्याद उपाद, शरीर के अंदरों लगन वाले, शरीर नूं बाहरों लगन वाले, अते अचन चेती जड़ियां कोई मुश्किलां पैदा होंदियां ने उन्हां नूं उपाद कहिंदे ने। तीने ताप निवारण हारा, दुख हंता सुख रास, ताको बिगन को लागे, जाकी प्रभ आगे अरदास। पंक्तियां मेरे नालों तुहानूं ज्यादा आउंदियां हन, क्योंकि मैं तजर्बा किया, जिथे मैं जाना बोलदा मैं पिछों हाँ, तुसीं पहले ही बोल दिंदे, इहदा मतलब तुहानूं आउंदियां ने, बड़ी अच्छी बात। अद्धा कम तो होया होया, लोड़ तां उहदे ते अमल करन दी लोड़ है। गुरु अर्जन देव पातशाह ने जदों मैं होर सारे यतन छड़ दिते, जदों मैं परमेश्वर का नाम दारू लिया, उस दारू ने की असर किया, ताप पाप सब मिटे रोग, ताप पाप सब मिटे रोग। शीतल मन भया, शीतल मन भया, हुण मेरा मन शीतल हो गया, हुण मेरा मन ठंडा ठार हो गया, हुण इस सादी इहनू असी अमल विच लिआउणा है। हुण असी पुछण लग पैणे जी वी कित्थों लईए, उहदा वी जवाब गुरु ग्रंथ साहिब दिंदे, कहिंदे बिसर गई सब तात पराई, बिसर गई सब तात पराई। जब ते साध संगत मोहे पाई, जब ते साध संगत मोहे पाई, ना को बैरी नाही बेगाना, ना को बैरी नाही बेगाना। हुण मेरे को समा बड़ा घट है। एक मेरा बार मैं वड्डा भरा कहां बापू कहां ज्ञानी इकबाल सिंह मीरा कोटी ये बार खड़े ने, वो मैनू जदों भी मिलते ने इत्थे ही मिलते ने और बड़े प्यार ना मिलते ने, तो उन्हां तो बड़ियां प्रेरनावां मिलदियां ने। वो कहिंदे सी भाई दया सिंह जी ने रहतनामे विच लिखिया जिहड़ा सिख किसी की पग लावे वह भी तनखाही आ, जिहदी पग लथी वह भी तनखाही आ। आखे जी ये क्यों भाई, कोई कसर मसर तो है, उन्हें पग ढिली बधी हुई है, या किसी की पग नू हाथ पाउणा ये सिखी नहीं हैगी। अज सिख सिख की पग लाउण लग पिया, अज सिख सिख का वैरी होई जांदा, फिर यह रोग किवें मिटे। खैर उनकी गल तो बड़ी डूंगी सी, बहु उत्थे मैं उन तक नहीं पहुंचा, पर मेरा मतलब यह है कि ये मुश्किलां क्यों पैदा हो गई ने। बस असी आपस में ही फट फट के बिगड़ बिगड़ के बिगड़ते जा रहे, वैरी बनते जा रहे। गुरु साडा की कह रहे, गुरु साहब कह रहे ने बिसर गई सब तात पराई, बिसर गई सब तात पराई। जब ते साध संगत मोह पाई, जब ते साध संगत मोह पाई, ये किसी व्यक्ति साध की गल नहीं हो रही, आ साध संगत है। साडे गुरु साहबान भी संगत करते सन, साडे लीडर भी संगत करते सन। मैं किना किना की गल करूं, कोई लीडर आखेगा जी फलाने की बड़ियाई करती, ना 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 मैं नहीं, पर मैं वो लीडर देखे हैं, जथेदार मोहन सिंह तोड़ वेखे ने, जिनी बारी वेख्या उन्होंने हरिमंदर साहब च बह के कीर्तन सुनद्या वेखे करते हो गए लीडरी राजनीति, पर उत्ते सवेरे हाजरी होंगी। अज असी इतों टुट गए, क्षमा करना, गुरु साडा कह रहा अज भी तुहाडा कुछ नहीं बिगड़िया, अज भी तुहाडे रोग बीमारियां मिट जाणगियां, आओ इस रस्ते ते। अवर उपाव सब त्याग गया, अवर उपाव सब त्याग गया। हे मेरे गुरसिख बजुर्गो, वीरो भैनों माताओ बचियो, अपना नितनेम पक्का करो, अपना नितनेम पक्का करो। जिस सिख कोल नितनेम नहीं हैगा उहदी हालत पता क्यों जी है। गुरु ग्रंथ साहब कहते ने विण रासी वापारीए तके कुंडा चार। जिस व्यापारी की जेब च पैसे नहीं है वो मार्केट में जाके की करेगा, की खरीदेगा, की वेखेगा, की पछा, कख भी नहीं, उसकी वैल्यू कोई नहीं। तो अपना अपना नितनेम पक्का करो, नितनेम करना नाम जपना। हुण बहुते बाबे कहन लग पे ने वो जी बाणी पढ़ने की लोड़ नहीं, तुसीं वाहगुरू वाहगुरू करिया करो। अरे बाप रे भाई, वाहगुरू करना भी चंगी गल है, पर वाहगुरू वाहगुरू क्यों करना है ते बाणी दसेगी। इसलिए बाणी नूं पढ़ना विचारना बहुत जरूरी है। तो गुरु अर्जुन देव पातशाह दसते ने भाई मैं ते आ कीता, जे तुसीं भी करके देख लो। गुर पूरा आराध्या सगला दुख गया, रखण हारे रखिया अपनी करमया। नितनेम करके सिमरन करके मैं कोई किसी पर आसान नहीं किया, मेरी कोई वडियाई नहीं है, तो उस वाहगुरु की वडियाई है। उन्हें जदों वेख्या
ਇਹ ਮੇਰੀ ਸ਼ਰਨ ਵਿੱਚ ਆ ਗਏ ਹੈ, ਉਹਦਾ ਬਿਰਧ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਆਓ ਆਪਣੇ ਗੁਰੂ ਦੀ ਸ਼ਰਨ ਵਿੱਚ ਆਈਏ, ਆਓ ਆਪਣੇ ਗੁਰੂ ਦੀ ਗੱਲ ਸੁਣੀਏ ਤੇ ਮੰਨੀਏ, ਤੇ ਫਿਰ ਕੀ ਹੋਵੇਗਾ, ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ। ਫਿਰ ਇੱਕ ਵਾਰੀ ਕਿਰਪਾ ਕਰੋ, ਗੁਰਸਿੱਖ ਮੀਤ ਚਲੋ ਗੁਰ ਚੱਲ, ਗੁਰਸਿੱਖ ਮੀਤ ਚਲੋ ਗੁਰ ਚੱਲ। ਬਸ ਕਸਰ ਸਾਡੇ ਵੱਲੋਂ ਜੇ ਅਸੀਂ ਗੁਰੂ ਦੀ ਦੱਸੀ ਚਾਲ ਤੇ ਚੱਲ ਪਈਏ, ਤੇ ਚੱਲਣ ਦਾ ਤਰੀਕਾ ਕੀ ਹੈ, ਜੋ ਗੁਰ ਕਹਿ ਸੋਈ ਭਲ ਮੰਨ, ਜੋ ਗੁਰ ਕਹਿ ਸੋਈ ਭਲ ਮੰਨ। ਗੁਰੂ ਦੇ ਕਹੇ ਉੱਤੇ ਕਿੰਤੂ ਪਰੰਤੂ ਕਰਨ ਦੀ ਬਜਾਏ ਉਹਨੂੰ ਸੱਤ 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 ਕਰਕੇ ਮੰਨੋ। ਤੁਹਾਡਾ ਆਉਣਾ ਮੁਬਾਰਕ ਹੈ, ਮੇਰਾ ਆਉਣਾ ਮੁਬਾਰਕ ਹੈ, ਕਥਾ ਕਰਨੀ ਸੁਣਨੀ ਮੁਬਾਰਕ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ, ਸੇਵਕ ਸਿੱਖ ਪੂਜਣ ਤਬ ਆਵੇਂ, ਸੇਵਕ ਸਿੱਖ ਪੂਜਣ ਤਬ ਆਵੇਂ। ਤੁਸੀਂ ਤੇ ਮੈਂ ਜਿੰਨੇ ਵੀ ਗੁਰੂ ਦੇ ਦਰ ਤੇ ਆਏ ਹਾਂ, ਗੁਰੂ ਨੂੰ ਪੂਜਣ ਲਈ ਆਏ ਹਾਂ। ਮੱਥਾ ਟੇਕਿਆ ਵੀ ਪੂਜਾ ਹੈ, ਪੇਟਾ ਰੱਖੀਏ ਵੀ ਪੂਜਾ ਹੈ, ਹੱਥ ਜੋੜੇ ਵੀ ਪੂਜਾ ਤੇ ਸਤਿਕਾਰ ਹੈ, ਇਹ ਸਭ ਪੂਜਾ ਹੀ ਹੈ। ਉਸ ਤੋਂ ਬਾਅਦ ਫਿਰ ਸੰਗਤ 'ਚ ਬਹਿ ਗਏ, ਕਿਸੇ ਨੇ ਕੀਰਤਨ ਕੀਤਾ, ਕਿਸੇ ਨੇ ਸੁਣਿਆ, ਕਿਸੇ ਨੇ ਕਥਾ ਕੀਤੀ, ਕਿਸੇ ਨੇ ਸੁਣੀ। ਸੇਵਕ ਸਿੱਖ ਪੂਜਣ ਸਭ ਆਉਣ, ਸੇਵਕ ਸਿੱਖ ਪੂਜਣ ਸਭ ਆਉਣ। ਸਭ ਗਾਵੇਂ ਹਰ ਹਰ ਊਤਮ ਬਾਨੀ, ਸਭ ਗਾਵੇਂ ਹਰ ਹਰ ਊਤਮ ਬਾਨੀ, ਸਭ ਗਾਵੇਂ। ਫਿਰ ਅਗਲੀ ਗੱਲ ਵੀ ਧਿਆਨ 'ਚ ਰੱਖੋ, ਸਭ ਗਾਵੇਂ ਹਰ ਹਰ ਊਤਮ ਬਾਨੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸੱਤ ਸੱਤ ਕਰਮਨ। ਨਿਰੀ ਝੋਰਿਆਂ ਵਿੱਚ ਨਾ ਫਸੇ ਰਹੋ, ਨਿਰੀ ਚਿੰਤਾ ਵਿੱਚ ਨਾ ਫਸੇ ਰਹੋ। ਜਿਹੜਾ ਮਿਲਦਾ ਕਹਿੰਦਾ ਜੀ ਕੀ ਬਣੇਗਾ, ਜੀ ਕੀ ਬਣੇਗਾ, ਜੀ ਉਹ ਗੁਰੂ ਕੋਲੋਂ ਪੁੱਛੀਏ, ਮੈਂ ਕੀ ਦੱਸਾਂਗਾ, ਕਹਿਣ ਗੁਰੂ ਕੋਲੋਂ ਪੁੱਛੀਏ। ਅਤੇ ਗੁਰੂ ਸਾਹਿਬ ਕਹਿ ਰਹੇ ਨੇ ਬਈ ਇਹਦਾ ਆਹ ਤਰੀਕਾ, ਜੇ ਗੁਰੂ ਦੀ ਸ਼ਰਨ ਵਿੱਚ ਆ ਜਾਓ, ਆ ਜਿਹੜੀਆਂ ਆਪਣੀਆਂ ਚੌਧਰਾਂ ਲੀਡਰਾਂ ਅਤੇ ਪਾਰਟੀਆਂ ਧੜੇ ਬਣਾਈ ਬੈਠੋ ਛੱਡੋ, ਗੁਰੂ ਦੀ ਸ਼ਰਨ ਵਿੱਚ ਆ ਜਾਓ। ਅਤੇ ਜਿਸ ਦਿਨ ਗੁਰੂ ਦੀ ਸ਼ਰਨ ਵਿੱਚ ਆ ਗਏ, ਗੁਰੂ ਕੀ ਕਰੇਗਾ, ਬਾਹਾਂ ਪਕੜ ਪ੍ਰਭ ਕਾਢਿਆ, ਬਾਹਾਂ ਪਕੜ ਪ੍ਰਭ ਕਾਢਿਆ, ਬਾਹਾਂ ਪਕੜ। ਗੁਰੂ ਕਿਉਂਕਿ ਪਰਮੇਸ਼ੁਰ ਨਾਲ ਜੋੜਦਾ, ਗੁਰੂ ਆਉਂਦਾ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੇ, ਜਲ ਥਲ ਮਹੀਅਲ ਥੋਏ। ਗੁਰੂ ਨੇ ਤੇ ਪਹਿਲੀ ਪੌੜੀ ਜੀ ਸਮਝਾ ਦਿੱਤਾ ਸੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਤੁਸੀਂ ਪੜ੍ਹੋ ਅੱਗੇ, ਹੈ ਨਾ ਲਿਖਿਆ ਹੋਇਆ, ਕੀ ਤੁਸੀਂ ਨਹੀਂ ਪੜ੍ਹ ਕੇ ਆਏ ਜਪਜੀ ਸਾਹਿਬ ਵਿੱਚ? ਫਿਰ ਜੇ ਪੜ੍ਹ ਕੇ ਆਇਓ ਤਾਂ ਫਿਰ ਤਾਂ ਚੱਲੋ। ਹਾਂ ਤੁਸੀਂ ਪੁੱਛ ਸਕਦੇ ਹੋ ਗੁਰੂ ਸਾਹਿਬ ਨੂੰ, ਜਿਵੇਂ ਆਪਾਂ ਡਾਕਟਰ ਹਕੀਮ ਨੂੰ ਪੁੱਛਦੇ ਹਾਂ, ਵੈਦ ਜੀ ਕੀ ਫਾਇਦਾ ਹੋਵੇਗਾ ਦਵਾਈ ਦਾ, ਫਿਰ ਉਹ ਦੱਸਣਗੇ। ਇਹਦਾ ਇਹ ਫਾਇਦਾ ਹੋਵੇਗਾ, ਜੇ ਤੁਸੀਂ ਹੁਕਮ ਵਿੱਚ ਚੱਲੋਗੇ ਫਿਰ ਤੁਹਾਨੂੰ ਸਮਝ ਆਵੇਗੀ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੇ ਕਹਿ ਨਾ ਕੋਏ। ਅੱਜ ਤਾਂ ਅਸੀਂ ਹੋਮੇ ਨਾਲ ਭਰੇ ਪਏ ਹਾਂ, ਖਿਮਾ ਕਰ, ਮੈਂ ਕਿਸੇ ਵਿਅਕਤੀਗਤ ਗੱਲ ਕਰਨ ਦਾ ਆਦੀ ਨਹੀਂ ਹੈਗਾ, ਪਰ ਜਿਸ ਦਿਨ ਗੱਲ ਕਰਕੇ ਹੋਮੇ ਹੀ ਹੋਮੇ ਹੀ ਹੋ। ਇੰਨੀ ਹੋਮੇ ਸਾਡੇ ਵਿੱਚ ਵੱਧ ਗਈ ਹੈ, ਚਾਹੀਦੀ ਨਿਮਰਤਾ ਸੀ, ਵੱਧ ਗਈ ਹੋਮੇ, ਅਤੇ ਹੋਮੇ ਵਾਲਿਆਂ ਦਾ ਤਾਂ ਹਾਲ ਬੜਾ ਬੁਰਾ ਹੋ ਗਿਆ। ਖਿਮਾ ਕਰ, ਭਾਈ ਵੀਰ ਸਿੰਘ ਜੀ ਨੂੰ ਇੱਕ ਛੋਟੀ ਜਿਹੀ ਰਬਾਈ ਲਿਖੀ ਹੈ, ਉਹ ਕਹਿੰਦੇ ਮੈਂ ਸਾਗਰ ਦੀ, ਉਹ ਇਉਂ ਲਿਖਦੇ ਨੇ ਵੀ ਸਾਗਰ ਸਮੁੰਦਰ ਨੂੰ ਕਹਿੰਦੇ ਨੇ, ਨਦੀ ਨਦੀ ਨੂੰ ਕਹਿੰਦੇ, ਜਦੋਂ ਨਦੀ ਦਾ ਵਹਿਣ ਸਮੁੰਦਰ ਵਿੱਚ ਆ ਕੇ ਡਿੱਗਦਾ, ਉਹਦੇ ਨਾਲ ਕਿਨਾਰਿਆਂ 'ਤੇ ਪੈਦਾ ਹੋਏ ਕਈ ਬ੍ਰਿਛ ਬੂਟੇ ਦਰਖਤ ਪੱਟੇ ਆਉਂਦੇ ਨੇ, ਆ ਜਦੋਂ ਹੜ੍ਹ ਆਉਂਦੇ ਨੇ ਉਹ ਤਾਂ ਫਿਰ ਤੁਸੀਂ ਦੇਖਿਆ ਹੀ ਹੈ। ਤੋ ਇੱਕ ਦਿਨ ਸਾਗਰ ਨੇ ਪੁੱਛਿਆ, ਸਾਗਰ ਪੁੱਛਦਾ ਨਦੀ ਏ, ਤੂੰ ਸਭ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਰੇ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਜਦੋਂ ਤੇਰਾ ਵਹਿਣ ਮੇਰੇ ਵਿੱਚ ਆ ਕੇ ਡਿੱਗਦਾ, ਬੜੇ ਬੜੇ ਕਿੱਕਰ, ਬੜੀਆਂ ਟਾਹਲੀਆਂ, ਬੜੇ ਪਿੱਪਲ, ਬੜੇ ਦਰਖਤ ਪੱਟ ਕੇ ਲਿਆਉਂਦੀ, ਪਰ ਨਾ ਕਦੇ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਬੈਂਤ ਤੇ ਜਾਣਦੇ ਹੋ ਨਾ ਤੁਸੀਂ, ਇੱਕ ਬਾਂਸ ਹੁੰਦਾ, ਇੱਕ ਬੈਂਤ ਹੁੰਦਾ। ਆ ਜਿਹਦੀਆਂ ਬਜ਼ੁਰਗ ਲੋਕ ਖੁੰਡੀਆਂ ਫੜਦੇ ਨੇ, ਉਹ ਬੈਂਤ ਦੀ ਖੁੰਡੀ ਹੁੰਦੀ ਹੈ, ਭਾਵੇਂ ਇਉਂ ਫੜਕੇ ਇਉਂ ਕਰਦੇ ਫਿਰ ਉੱਥੇ ਆ ਜਾਂਦੇ। ਤੂੰ ਕਦੇ ਬੈਂਤ ਦਾ ਬੂਟਾ ਲਿਖਿਆ ਹੁੰਦਾ? ਅਤੇ ਨਦੀ ਨੇ ਪਤਾ ਕੀ ਜਵਾਬ ਦਿੱਤਾ? ਨਦੀ ਆਖਦੀ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੇ ਰੋਂ ਰੁੱਖ ਨੂੰ, ਪੇਸ਼ ਨਾ ਉਸ 'ਤੇ ਜਾਵੇ। ਸਾਡੇ 'ਚੋਂ ਨਿਮਰਤਾ ਖੰਭ ਲਾ ਕੇ ਉੱਡਦੀ ਜਾਂਦੀ ਹੈ, ਲੋੜ ਸੀ ਨਿਮਰਤਾ ਦੀ। ਤੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਬਈ ਪਿਆਰਿਓ, ਇਹ ਸਾਰੇ ਗੁਣ ਲੈਣ ਦਾ ਤਰੀਕਾ, ਇਹਨਾਂ ਸਾਰੀਆਂ ਪੀੜਾਂ ਤੋਂ ਮੁਕਤ ਹੋਣ ਦਾ ਢੰਗ ਇੱਕੋ ਇੱਕ ਹੈ, ਅਵਰਿਓ ਪਾਪ ਸਭ ਤਿਆਗ ਗਿਆ, ਅਵਰਿਓ ਪਾਪ ਸਭ ਤਿਆਗ ਗਿਆ, ਅਵਰਿਓ ਪਾਪ ਸਭ। ਦਾਰੂ ਨਾਮ ਲਿਆ, ਦਾਰੂ ਨਾਮ ਲਿਆ, ਮੈਂ ਕੈਨੇਡਾ ਡਿਕਸੀ ਗੁਰੂ ਘਰ ਕਥਾ ਕਰਕੇ ਨਿਕਲਿਆ। ਇੱਕ ਮਾਤਾ ਜੀ ਕਹਿੰਦੇ, ਬਾਬਾ ਜੀ ਤੁਸੀਂ ਤਾਂ ਸ਼ਬਦ ਯਾਦ ਕਰਾ ਦਿੰਦੇ ਹੋ, ਅਤੇ ਮੈਂ ਕਿਹਾ ਫਾਇਦਾ ਤਾਂ ਤਾਂ ਹੀ ਹੋਣਾ, ਸ਼ਬਦ ਯਾਦ ਹੋਵੇਗਾ ਤਾਂ ਫਿਰ ਕਦੇ ਘਰ ਵੀ ਪੜ੍ਹ ਲਓਗੇ। ਮੈਨੂੰ ਤਾਂ ਬਜ਼ੁਰਗਾਂ ਤੋਂ ਇਹੀ ਮਤ ਮਿਲੀ ਹੈ ਕਿ ਪੈਸਾ ਗੰਠ ਅਤੇ ਬਾਣੀ ਕੰਠ। ਪੈਸਾ ਤਾਂ ਉਹ ਕੰਮ ਆਉਂਦਾ ਜਿਹੜਾ ਜੇਬ 'ਚ ਹੋਵੇ, ਅਤੇ ਬਾਣੀ ਉਹ ਕੰਮ ਆਉਂਦੀ ਜਿਹੜੀ ਯਾਦ ਹੋਵੇ। ਅਸੀਂ ਪੜ੍ਹੀ ਜਾਂਦੇ ਹਾਂ, ਭੁੱਲੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਛੱਡੀ ਜਾਂਦੇ ਹਾਂ, ਬੈਂਕ ਭਰੀ ਜਾਂਦੇ ਹਾਂ, ਗਰੀਬ ਦੇ ਗਰੀਬ ਬਣੇ ਹੋਏ ਹਾਂ। ਉਹ ਭਾਈ ਇੱਧਰ ਆਓ, ਪਾਤਸ਼ਾਹ ਕਹਿੰਦੇ ਨੇ ਸ਼ਬਦ ਤੋਂ ਸਿੱਖਿਆ ਮੇਰਾ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ੍ਹੇ ਹੋ ਕੇ ਜੀ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਪੜ੍ਹ ਲਓ, 100 ਵਾਰੀ ਪੜ੍ਹ ਲਓ, ਫਿਰ ਅਗਲੀ ਗੱਲ ਵੀ ਪੜ੍ਹੋ, ਜੋ ਪ੍ਰਭ ਕੋ ਮਿਲਵੋ ਚਾਹੇ, ਖੋਜ ਸ਼ਬਦ ਮੈਂ ਲੇ। ਸ਼ਬਦ ਦੀ ਵਿਚਾਰ ਕਰੋ, ਆਪਾਂ ਸ਼ਬਦ ਦੀ ਵਿਚਾਰ ਹੀ ਕਰ ਰਹੇ ਹਾਂ, ਅਤੇ ਗੁਰੂ ਸਿੰਘ ਸਾਨੂੰ ਸਿੱਖਿਆ ਦੇ ਰਹੇ ਨੇ। ਭਾਈ ਮੈਨੂੰ ਤਾਂ ਗੁਰੂ ਨੇ ਇਹ ਮਤ ਦਿੱਤੀ ਹੈ, ਅਤੇ ਇਸ ਦਵਾਈ ਦੀ ਵਰਤੋਂ ਕਰਕੇ ਕੀ ਹੋਇਆ? ਤਾਪ ਪਾਪ ਸਭ ਮਿਟੇ ਰੋਗ, ਤਾਪ ਪਾਪ ਸਭ ਮਿਟੇ ਰੋਗ, ਤਾਪ ਪਾਪ ਸੀਤਲ ਮਨ ਭੈਆ, ਸੀਤਲ ਮਨ ਭੈਆ, ਗੁਰੂ ਕੋਲ ਆਉਣ ਦਾ ਫਾਇਦਾ ਹੀ ਹੈ। ਗੁਰੂ ਦਾ ਸ਼ਬਦ ਸੁਣ ਕੇ ਵਿਚਾਰਨ ਅਤੇ ਅਮਲ ਕਰਨ ਦਾ ਫਾਇਦਾ ਕੀ ਹੋਵੇਗਾ? ਫੂਟੋ ਆਂਡਾ ਭਰਮ ਕਾ, ਫੂਟੋ ਆਂਡਾ ਭਰਮ ਕਾ, ਮਨੈ ਭਇਆ ਪ੍ਰਗਾਸ, ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ, ਆਵਣ ਜਾਣ ਰਹੋ ਤਪਤ ਕੜਾਹਾ ਬੁਝ ਗਿਆ, ਗੁਰ ਸੀਤਲ ਨਾਮ ਦਿਓ ਜਬ ਤੇ ਸਾਧੂ ਸੰਗ ਭਇਆ। ਇਹ ਕਿਸੇ ਉਹ ਸਾਧੂ ਦੀ ਗੱਲ ਨਹੀਂ ਜਿਹੜਾ ਆਖੇ ਭੋਰੇ 'ਚ ਵਾੜ ਕੇ ਕੰਨਾਂ ਕੋਰਾ ਕੁਰ, ਇਹਦਾ ਗੁਰੂ ਦੀ ਗੱਲ ਹੋ ਰਹੀ ਹੈ। ਗੁਰੂ ਦੀ ਸਿੱਖਿਆ ਮੰਨਣ ਨਾਲ ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਭਇਆ। ਬਸ ਲੋੜ ਹੈ ਅੱਜ ਵੀ ਅਸੀਂ ਗੁਰੂ ਪੂਰੇ ਦੀ ਸਿੱਖਿਆ ਨੂੰ ਯਾਦ ਕਰੀਏ, ਤੇ ਗੁਰਪੁਰਾ ਸਾਨੂੰ ਪਰਮੇਸ਼ੁਰ ਨਾਲ ਜੋੜਦਾ ਤੇ ਗੁਰਪੁਰਾ ਆਰਾਧਿਆ ਗੁਰਪੁਰਾ ਆਰਾਧਿਆ ਬੋਲੋ ਸਗਲਾ ਦੁੱਖ ਗਿਆ ਸਗਲਾ ਦੁੱਖ ਗਿਆ ਦੇਖੋ ਗੁਰੂ ਦੀ ਜ਼ਿੰਮੇਵਾਰੀ ਤੇ ਉਦਣ ਹੀ ਬਣੇਗੀ ਰੱਬ ਦੀ ਜ਼ਿੰਮੇਵਾਰੀ ਉਦਣ ਜਿਹਦੇ ਉਹਦੀ ਸ਼ਰਨ ਵਿੱਚ ਆਵਾਂਗੇ ਜੇ ਉਹਦੀ ਸ਼ਰਨ ਤੋਂ ਬੇਮੁਖ ਹੋ ਗਏ ਫਿਰ ਤੇ ਕੀ ਹਾਲ ਹੋਵੇਗਾ ਗੁਰੂ ਅਮਰਦਾਸ ਜੀ ਨੂੰ ਪੁੱਛੋ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਤੁਸੀਂ ਆਖੋਗੇ ਜੀ ਅਸੀਂ ਕਿਵੇਂ ਗੁਰੂ ਦੇ ਸਨਮੁਖ ਹੋਈਏ ਫਿਰ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ ਜਿਉਂ ਰਹੇ ਸਿਰਫ ਉੱਤੋਂ ਉੱਤੋਂ ਨਹੀਂ ਅੰਦਰੋਂ ਗੁਰੂ ਨਾਲ ਜੁੜ ਜਾਓ ਤੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਆਪ ਛੱਡ ਦਾ ਕੀ ਮਤਲਬ ਹੈ ਹਉਮੈ ਛੱਡ ਕੇ ਸਦਾ ਰਹਿ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਤੇ ਜੇ ਸਨਮੁਖ ਹੋਣਾ ਫਿਰ ਆਵੋ ਸਿੱਖ ਤਦ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਕਿਹੜੀ ਗੱਲ ਤੁਹਾਨੂੰ ਨਹੀਂ ਆਉਂਦੀ ਜਿਹੜੀ ਮੈਂ ਦੱਸਾਂ ਮੈਂ ਤਾਂ ਸਿਰਫ ਇਹੋ ਹੀ ਸਮਝ ਸਕਿਆ ਕਿ ਅਸੀਂ ਭੁੱਲ ਭੱਲ ਗਏ ਹਾਂ ਤਾਂ ਹੀ ਇੱਕ ਦੂਜੇ ਦੇ ਡਾਂਗਾਂ ਚੁੱਕੀ ਫਿਰਦੇ ਹਾਂ ਤਾਂ ਹੀ ਇੱਕ ਦੂਜੇ ਨਾਲ ਲੜਾਈ ਫਿਰਦੇ ਲੜਾਈਆਂ ਛੱਡੋ ਗੁਰੂ ਦੇ ਸ਼ਬਦ ਦੀ ਗੱਲ ਮੰਨੋ ਫਿਰ ਕੀ ਹੋਵੇਗਾ ਜੀ
ਬਾਹਾਂ ਪਕੜ ਪ੍ਰਭ ਕਾਢਿਆ ਕੀਨਾ ਅਪਨਿਆ
ਬਾਹਾਂ ਪਕੜ ਮੈਂ ਸੋਚ ਰਿਹਾ ਸੀ ਜਦੋਂ ਕੋਈ ਖੂਹ 'ਚ ਡਿੱਗ ਪਵੇ ਨਾ ਖੂਹ 'ਚ ਉਹ ਆਪੇ ਨਹੀਂ ਨਿਕਲ ਸਕਦਾ ਉਹਨੂੰ ਬਾਹਰੋਂ ਕੋਈ ਆਸਰਾ ਦੇਵੇ ਕੋਈ ਕੱਪੜਾ ਫੜਾਵੇ ਕੋਈ ਬਾਂਹ ਫੜਾਵੇ ਤਾਂ ਨਿਕਲ ਸਕਦਾ ਗੁਰੂ ਵੀ ਇਸੇ ਤਰ੍ਹਾਂ ਕਰਦਾ ਜਦੋਂ ਅਸੀਂ ਭੁੱਲ ਜਾਂਦੇ ਹਾਂ ਭਟਕ ਜਾਂਦੇ ਹਾਂ ਖੁੰਝ ਜਾਂਦੇ ਹਾਂ ਫਿਰ ਗੁਰੂ ਸਾਡੀ ਬਾਂਹ ਫੜਦਾ ਪਰ ਫੜੇ ਤੇ ਤਾਂ ਜੇ ਅਸੀਂ ਉੱਧਰ ਧਿਆਨ ਵੀ ਕਰੀਏ ਫਿਰ ਗੁਰੂ ਬਾਂਹ ਪਕੜ ਲੈਂਦਾ ਤੇ ਗੁਰੂ ਬਾਂਹ ਪਕੜ ਕੇ ਪਰਮੇਸ਼ੁਰ ਨਾਲ ਜੋੜ ਦਿੰਦਾ ਬਾਹਾਂ ਪਕੜ ਪ੍ਰਭ ਕਾਢੇ ਆ ਇੱਥੇ ਪ੍ਰਭ ਦੇ ਭੱਬੇ ਨੂੰ ਸਿਹਾਰੀ ਹੈ ਪ੍ਰਭੂ ਨੇ ਕੱਢ ਲਿਆ ਗੁਰੂ ਨੇ ਆਖਿਆ ਆ ਇੱਧਰ ਪਰਮੇਸ਼ੁਰ ਦੀ ਸ਼ਰਨ ਵਿੱਚ ਆ ਹਉਮੈ ਛੱਡ ਤੇਰੀ ਪਰਮੇਸ਼ੁਰ ਕਲਿਆਣ ਕਰ ਦੇ ਫਿਰ ਕੀ ਹੋਵੇਗਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖ ਆਪਣੇ ਕੋ ਸਾਧ ਸਾਧ ਪ੍ਰਤਪਾਲੇ ਲੋਕਾਂ ਨੇ ਜੀ ਅਸੀਂ ਉਹ ਮਿੱਤਰ ਬਣਾਇਆ ਸੀ ਉਹ ਮਿੱਤਰ ਬਣਾਇਆ ਸੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤਾਂ ਵੀ ਕੋਈ ਮਿੱਤਰ ਬਣਾਇਆ ਕਿਹੜਾ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਪ੍ਰਭ ਸਿਓ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਧੰਨ ਹਮਾਰਾ ਮੀਤ ਸਾਰਾ ਪੰਥ ਅਰਦਾਸ ਕਰੀ ਜਾਂਦਾ ਸੱਚੇ ਪਾਤਸ਼ਾਹ ਪੰਥ ਵਿੱਚ ਏਕਤਾ ਬਖਸ਼ੋ ਓਏ ਅਰਦਾਸ ਕਰਨ ਵਾਲਿਓ ਏਕਤਾ ਕਰੋ ਵੀ ਮੈਨੂੰ ਤੇ ਇੱਕ ਵਾਰੀ ਇੱਕ ਮਿੰਟ ਦੀ ਗੱਲ ਹੈ ਜੇ ਕਹੋ ਤਾਂ ਸੁਣਾ ਦਿਆਂ ਮੈਂ ਇੱਕ ਦਫ਼ਾ ਉੱਥੇ ਮੁਸਤਫਾਬਾਦ ਹੈ ਸਾਡੇ ਨੇੜੇ ਉੱਥੇ ਮੈਂ ਕਥਾ ਕਰਨ ਜਾਂਦਾ ਸੀ ਇੱਕ ਬਜ਼ੁਰਗ ਬਾਪੂ ਉੱਤਮ ਸਿੰਘ ਸਰਗੋਧੇ ਦੇ ਇਲਾਕੇ ਦੇ ਸਨ ਬੋਲੀ ਬੜੀ ਮਿੱਠੀ ਪਿਆਰੀ ਸਾਹਮਣੇ ਬਹਿੰਦੇ ਸਨ, ਕਥਾ ਸੁਣ ਲਈ। ਕਹਿੰਦੇ ਭਾਈ ਸਾਹਿਬ ਜੀ, ਮੈਂ ਇੱਕ ਬੇਨਤੀ ਕਰਾਂ, ਇੱਕ ਮੇਰਾ ਪ੍ਰਸ਼ਨ ਹੈ, ਉਹਦਾ ਉੱਤਰ ਦੇ ਦਿਓ। ਮੈਂ ਕਿਹਾ ਪਿਤਾ ਜੀ, ਹਰ ਪ੍ਰਸ਼ਨ ਦਾ ਉੱਤਰ ਹਰ ਵੇਲੇ ਨਹੀਂ ਆਉਂਦਾ, ਪਤਾ ਨਹੀਂ ਤੁਸੀਂ ਕਿਹੋ ਜਿਹਾ ਸਵਾਲ ਕਰੋ। ਕਹਿੰਦੇ ਮੈਂ ਇਹ ਕਰੇਨਾ ਅਰਦਾਸ, ਸਿੱਖ ਸਾਰੇ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਉਹਨਾਂ ਦੇ ਖੁੱਲ੍ਹੇ ਦਰਸ਼ਨ ਦਾਰੇ ਬਖਸ਼ੋ। ਹਰ ਅਰਦਾਸ ਵਿੱਚ ਹਰ ਜਗ੍ਹਾ ਕਹਿੰਦੇ ਕਿ ਗੁਰੂ ਅਰਦਾਸ ਨਹੀਂ ਸੁਣਦਾ ਕਿ ਸਾਡੀ ਅਰਦਾਸ ਵਿੱਚ ਜ਼ੋਰ ਨਹੀਂ ਰਿਹਾ। ਸਵਾਲ ਤਾਂ ਬੜਾ ਕਮਾਲ ਸੀ। ਮੈਂ ਕਿਹਾ ਜੀ ਇੱਕ ਹਫ਼ਤਾ ਟਾਈਮ ਦੇ ਦਿਓ। ਕਹਿੰਦੇ ਦੇ ਤਾ। ਮੈਂ ਗੁਰੂ ਅੱਗੇ ਅਰਦਾਸ ਕੀਤੀ। ਉਹ ਅਗਲੇ ਦਿਨ ਨਾ ਅਜੀਤ ਅਖਬਾਰ 'ਚ ਮੈਂ ਲੇਖ ਪੜ੍ਹਿਆ, ਖਬਰ ਭਾਈ ਜੀ ਜਥਾ ਗਿਆ ਸੀ ਪਾਕਿਸਤਾਨ ਦਰਸ਼ਨ ਕਰਨ, ਉਹਨਾਂ ਨੇ ਉੱਥੇ ਛਾਲਾਂ ਵੇਚੀਆਂ, ਉੱਥੇ ਕੱਪੜੇ ਵੇਚੇ, ਉੱਥੇ ਆਹ ਖਰੀਦੇ, ਉੱਥੇ ਆਹ। ਉਹ ਮੈਨੂੰ ਜਵਾਬ ਮਿਲ ਗਿਆ। ਅਗਲੇ ਹਫ਼ਤੇ ਮੈਂ ਫਿਰ ਗਿਆ, ਉਹੀ ਬਾਬਾ ਉੱਤਮ ਸਿੰਘ ਅੱਗੇ ਬੈਠੇ। ਮੈਂ ਕਿਹਾ ਬਾਬਾ ਜੀ ਜਵਾਬ ਆ ਗਿਆ, ਹੁਣੇ ਦੇਵਾਂ ਕਿ ਵੱਖਰੇ ਦੇਵਾਂ? ਕਹਿੰਦੇ ਨਹੀਂ, ਸਾਧ ਸੰਗਤ ਵਿੱਚ ਹੀ ਦੇ ਦਿਓ, ਸਭ ਦਾ ਭਲਾ ਹੋਵੇ ਸੀ। ਮੈਂ ਕਿਹਾ ਗੁਰੂ ਕਹਿੰਦਾ ਹੁਣ ਤਾਂ ਪਾਸਪੋਰਟ ਲੈ ਕੇ ਜਾਂਦੇ ਹੋ ਅਤੇ ਆਹ ਕੰਮ ਕਰਦੇ ਹੋ, ਜੇ ਤੁਹਾਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਪਤਾ ਨਹੀਂ ਕੀ ਚੰਦ ਚਾੜ ਦਿਓ। ਅਸੀਂ ਇਹੋ ਜਿਹੇ ਕੰਮ ਕਰਨ ਲੱਗ ਪਏ ਹਾਂ। ਦੋਸ਼ ਗੁਰੂ ਨੂੰ ਨਾ ਦਿਓ, ਪਰਮੇਸ਼ਵਰ ਨੂੰ ਨਾ ਦਿਓ, ਦੋਸ਼ ਆਪਣੇ ਕਰਮਾਂ ਨੂੰ ਦਿਓ। ਦਾਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਹੈ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨ। ਲਓ ਅਖੀਰਲੀ ਪੰਕਤੀ 'ਚ ਪਾਤਸ਼ਾਹ ਕਹਿੰਦੇ ਨੇ ਬਈ ਜਦੋਂ ਮੈਂ ਗੁਰੂ ਦੀ ਗੱਲ ਮੰਨ ਲਈ ਫਿਰ ਕੀ ਹੋਇਆ?
ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ।
ਆ ਰਿਜ਼ਲਟ ਆ ਗਿਆ ਸਾਡੇ ਸਾਹਮਣੇ। ਸਿਮਰ 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 ਦੇ ਰਾਰੇ ਨੂੰ ਸਿਹਾਰੀ ਹੈ। ਇਹਦਾ ਮਤਲਬ ਸਿਮਰ ਸਿਮਰ ਕੇ, ਯਾਦ ਕਰ ਕਰਕੇ ਹੁਣ ਮੈਂ ਸੁਖੀ ਹੋ ਗਈ, ਤੁਸੀਂ ਵੀ ਹੋ ਜਾਓ। ਗੁਰੂ ਗ੍ਰੰਥ ਸਾਹਿਬ 'ਤੇ ਗਰੰਟੀ ਨਾਲ ਕਹਿੰਦੇ ਨੇ ਪਿਆਰਿਓ, ਗੁਰੂ ਦੀ ਮਤ ਇਹ ਜੇ ਘਰ ਸੁਖ ਵਸਿਆ ਬਾਹਰ ਸੁਖ ਪਾਏ, ਘਰ ਸੁਖ ਵਸਿਆ ਬਾਹਰ ਸੁਖ ਪਾਏ, ਘਰ ਸੁਖ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਹੁਣ ਦੇ ਧਰਮ ਦੇ ਪ੍ਰਚਾਰਕਾਂ ਨੂੰ ਵੀ ਗਨਮੈਨ ਰੱਖਣੇ ਪੈ ਗਏ ਨੇ। ਕਿਉਂ? ਐਸੀ ਕੀ ਲੋੜ ਪੈ ਗਈ? ਧਰਮ ਦੇ ਪ੍ਰਚਾਰਕ ਨੂੰ ਕੀ ਲੋੜ ਹੈ ਰਖਵਾਲੇ ਗਾਰਡ ਦੀ? ਧਰਮ ਦੇ ਧਰਮ ਪ੍ਰਚਾਰ ਬਣਨ ਤੋਂ ਪਹਿਲਾਂ ਆਪ ਧਰਮੀ ਬਣ ਜਾਈਏ, ਫਿਰ ਕੋਈ ਸਾਡੀ ਵਾਹ ਵੱਲ ਨਹੀਂ ਵੇਖਦਾ। ਗੁਰੂ ਪਾਤਸ਼ਾਹ ਕਹਿ ਰਹੇ ਨੇ ਬਾਹਾਂ ਪਕੜ ਪ੍ਰਭ ਕਾਢਿਆ, ਕੀਨਾ ਆਪਣੇ ਆ, ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ। ਸਾਰੇ ਗੁਟਕਾ ਸਾਹਿਬ ਪੜ੍ਹਦੇ ਹੋ ਸੁਖਮਨੀ ਸਾਹਿਬ, ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਜਪੈ ਸਗਲ ਭਉ ਮਿਟੈ। ਹੁਣ ਤੁਸੀਂ ਢਿੱਲੇ ਜੇ ਬੋਲੇ ਹੋ ਕਿਉਂਕਿ ਤੁਹਾਨੂੰ ਜਪਣਾ ਪੈਣਾ। ਜਪਣਾ ਹੈ ਤਾਂ ਜਪੋ, ਜਪੋਗੇ ਤੇ ਫਿਰ ਸਾਰੇ ਡਰ ਦੂਰ ਹੋ ਜਾਣਗੇ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਜਪੈ ਸਗਲ ਭਉ ਮਿਟੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਸਭ ਧਰਮ ਪ੍ਰਚਾਰਕਾਂ ਨੂੰ ਸਭ ਗਾੜੀ ਮੈਨ ਬਾੜੀ ਮੈਨ ਸਭ ਹਟਾ ਦੇਣੇ ਚਾਹੀਦੇ ਨੇ। ਸਭ ਗੁਰੂ ਦੇ ਭਰੋਸੇ ਹੋ ਕੇ ਚੱਲੋ, ਆਪਣਾ ਕਿਰਦਾਰ ਇੰਨਾ ਵਧੀਆ ਬਣਾਓ ਤੁਹਾਨੂੰ ਕਿਸੇ ਤੋਂ ਡਰ ਖਤਰਾ ਹੀ ਨਾ ਰਹੇ। ਮੇਰਾ ਗੁਰੂ ਕਹਿ ਰਿਹਾ ਅਵਰ ਉਪਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਬਸ ਤਾਪ ਪਾਪ ਸਭ ਮਿਟੇ, ਰੋਗ ਸ਼ੀਤਲ ਮਨ ਬਹਿਆ। ਇਹ ਸ਼ਬਦ ਯਾਦ ਕਰਕੇ ਜਾਇਓ, ਘਰ ਬੱਚਿਆਂ ਨੂੰ ਵੀ ਸੁਣਾਇਓ, ਹੋਰਨਾਂ ਨੂੰ ਵੀ ਦੱਸਿਓ ਵੀ ਗੁਰੂ ਨੇ ਆਹ ਮਤ ਦਿੱਤੀ ਹੈ। ਪੜੋ ਜੀ ਅਖੀਰਲੀ ਪੰਗਤੀ ਤੇ।
ਬਾਹਾ ਪਕੜ ਪ੍ਰਭ ਕਾਟਿਆ ਕੀਨਾ ਅਪਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।